ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ।
ਵਾਹਿਗੁਰੂ ਜੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ। ਹਰ ਪਰਮ ਪਦ ਲਹੀਐ ਤੀਨੇ ਤਾਪ ਨਿਵਾਰਨ ਹਾਰ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਬੇਸੁਮਾਰ ਅਥਾਹੋ ਅਗਣਤ ਅਤੁਲੈ, ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੈ। ਸਹਿਬੇ ਕਮਾਲ, ਸਹਿਬੇ ਦੋ ਆਲਮ, ਸਰਵਰ ਏਕ ਨਾਥ, ਮੁਜੱਸਮਾ ਏ ਆਬੇ ਹਯਾਤ। ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ, ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਗੁਰੂ ਦਰਬਾਰ ਅੰਦਰ ਪਹੁੰਚਣਾ ਕੀਤਾ ਹੈ। ਆਓ, ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਨਿਯਤ ਸਮੇਂ ਦੇ ਅੰਦਰ ਗੁਰੂ ਕੀਆਂ ਬਾਤਾਂ ਰਲ ਮਿਲ ਕੇ ਸਾਂਝੀਆਂ ਕਰ ਸਕੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਆਪਸ ਵਿੱਚ ਸਾਂਝੀ ਕਰਦੇ ਹਾਂ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿੰਦੇ ਸਮੇਂ ਦੇ ਅੰਦਰ ਆਪਾਂ ਇਹ ਵਿਚਾਰ ਕਰਾਂਗੇ ਕਿ ਮਨੁੱਖ ਦੇ ਮਨ ਦੀ ਪਰੇਸ਼ਾਨੀ ਕਿਵੇਂ ਦੂਰ ਹੋਵੇ। ਆਪਾਂ ਗੁਰੂ ਕੋਲ ਆਉਂਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਜਿਆ, ਗੁਰੂ ਕੋਲ ਆਏ ਹਾਂ। ਕਿਉਂ ਆਏ ਹਾਂ? ਕਿ ਗੁਰੂ ਆਨੰਦ ਦਾ ਸੋਮਾ ਹੈ, ਸਾਨੂੰ ਵੀ ਆਨੰਦ ਮਿਲੇ। ਗੁਰੂ ਵਿਗਾਸ ਵਿੱਚ ਰਹਿੰਦਾ, ਖੇੜੇ ਵਿੱਚ ਰਹਿੰਦਾ, ਸਾਨੂੰ ਵੀ ਖੇੜਾ ਮਿਲ ਜਾਏ ਆਪਣੀ ਰੂਹ ਦਾ। ਗੁਰੂ ਪਰਮਾਤਮਾ ਦੇ ਨੇੜੇ ਹੈ, ਸਾਨੂੰ ਵੀ ਗੁਰੂ ਪਰਮਾਤਮਾ ਦੇ ਨੇੜੇ ਕਰ ਦੇਵੇ। ਗੁਰੂ ਸੁੱਖਾਂ ਦਾ ਖਜ਼ਾਨਾ ਹੈ, ਸਾਨੂੰ ਵੀ ਸੁੱਖ ਮਿਲ ਜਾਣ। ਗੁਰੂ ਕੋਲ ਤਾਂ ਆਏ ਹਾਂ, ਜਿਸ ਮਿਲਿਆ ਮਨ ਹੋਏ ਆਨੰਦ। ਗੁਰੂ ਦੀ ਨਿਸ਼ਾਨੀ ਹੀ ਇਹ ਆ ਨਾ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਈ ਹੈ। ਜਿਹੜਾ ਸਾਡਾ ਤਨ ਹੈ ਨਾ, ਇਹਦੇ 6 ਵਿਕਾਰ ਨੇ ਤੇ ਜਿਹੜਾ ਮਨ ਹੈ ਇਹਦੇ 3 ਤਾਪ ਨੇ। ਜੇ ਦੇਹ ਦੀ ਗੱਲ ਕਰੀਏ, ਤਨ ਦੀ ਗੱਲ ਕਰੀਏ, ਇਹਦੇ ਵਿੱਚ 6 ਵਿਕਾਰ ਨੇ। ਉਹ ਧਰਮੀ ਵਿੱਚ ਵੀ ਨੇ, ਅਧਰਮੀ ਵਿੱਚ ਵੀ ਨੇ, ਭਾਵੇਂ ਕੋਈ ਨਾਸਤਿਕ ਹੈ ਭਾਵੇਂ ਕੋਈ ਆਸਤਿਕ ਹੈ, ਧਰਮੀ ਹੈ ਅਧਰਮੀ ਹੈ, ਕੋਈ ਗੁਰਮੁਖ ਹੈ ਕੋਈ ਮਨਮੁਖ ਹੈ, ਉਹ ਹਰੇਕ ਦੇ ਸਰੀਰ ਵਿੱਚ 6 ਚੀਜ਼ਾਂ ਸਾਂਝੀਆਂ ਨੇ। ਕਿਹੜੀਆਂ? ਪਹਿਲਾ ਹੈ, ਜੇ ਜਨਮ ਹੈ ਤਾਂ ਮੌਤ ਵੀ ਹੈ। ਜਿਹੜਾ ਵੀ ਦੇਹ ਧਾਰੀ, ਦੇਹ ਨੂੰ ਧਾਰਨ ਕਰਨ ਵਾਲਾ ਸੰਸਾਰ ਤੇ ਆਇਆ, ਉਹ ਭਾਵੇਂ ਕੋਈ ਔਲੀਆ ਪੀਰ ਪੈਗੰਬਰ ਹੈ, ਅਵਤਾਰ ਹੈ, ਤੇ ਭਾਵੇਂ ਕੋਈ ਆਮ ਮਨੁੱਖ ਹੈ। ਕਿਹਾ ਨਾ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਚਲੇ ਗਏ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ, ਫਕੀਰ ਬਾਰੀ ਆਪੋ ਆਪਣੀ, ਕੋਈ ਨਾ ਬੰਦਾ ਥੀਰ। ਜੋ ਸੰਸਾਰ ਤੇ ਜਨਮ ਲੈ ਕੇ ਆਉਂਦਾ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੇ ਜਨਮ ਹੈ ਦੇਹ ਦਾ ਤਾਂ ਦੇਹ ਦੀ ਮੌਤ ਵੀ ਹੈ, ਦੇਹ ਨੇ ਖਤਮ ਵੀ ਹੋਣਾ। ਫਿਰ ਇਹ ਜਿਹੜੀ ਦੇਹ ਆ ਨਾ, ਇਹਦੇ ਵਿੱਚ ਭੁੱਖ ਵੀ ਹੈ ਤੇ ਇਹਦੇ ਵਿੱਚ ਪਿਆਸ ਵੀ ਹੈ। ਭੁੱਖ ਗੁਰਮੁਖ ਨੂੰ ਵੀ ਲੱਗਦੀ ਹੈ ਤੇ ਭੁੱਖ ਮਨਮੁੱਖ ਨੂੰ ਵੀ ਲੱਗਦੀ ਹੈ। ਹਾਂ, ਉਹ ਭੁੱਖ ਨੂੰ ਮਿਟਾਉਣ ਦੇ ਤਰੀਕੇ ਵੱਖ ਵੱਖ ਹੋ ਸਕਦੇ ਆ, ਪਰ ਭੁੱਖ ਤੇ ਪਿਆਸ ਇਹ ਤਾਂ ਸਾਂਝੀ ਹੈ ਨਾ। ਤੇ ਦੋ ਚੀਜ਼ਾਂ ਹੋਰ ਨੇ, ਜਨਮ ਮਰਨ, ਅੱਗੇ ਭੁੱਖ ਤੇ ਪਿਆਸ, ਫਿਰ ਭੋਗ ਤੇ ਰੋਗ। ਕਿਉਂਕਿ ਭੋਗ ਪਦਾਰਥ ਮਰਿਆਦਾ ਤੋਂ ਬਾਹਰ ਹੋ ਕੇ ਕਰੇਗਾ ਤਾਂ ਅਵੱਸ਼ ਹੀ ਉਸਦੇ ਸਰੀਰ ਨੂੰ ਰੋਗ ਲੱਗਣਗੇ। ਇਹ ਖੱਟ ਵਿਕਾਰ ਨੇ ਦੇਹ ਦੇ, ਸਰੀਰ ਦੇ। ਤੇ 3 ਤਾਪ ਨੇ ਸਾਡੇ ਮਨ ਦੇ, ਜਿਵੇਂ ਹੁਣੀ ਆਪ ਜੀ ਨੇ ਸੁਣਿਆ ਨਾ, ਤੀਨੇ ਤਾਪ ਨਿਵਾਰਨ ਹਾਰਾ। ਉਹ ਚੀਜ਼ਾਂ ਜਿਨ੍ਹਾਂ ਨਾਲ ਸਾਡਾ ਮਨ ਤਪਦਾ, ਮਨ ਤਪਸ਼ ਵਿੱਚ ਆਉਂਦਾ, ਮਨ ਸ਼ਾਂਤ ਨਹੀਂ ਰਹਿੰਦਾ, ਮਨ ਟਿਕਿਆ ਨਹੀਂ ਰਹਿੰਦਾ, ਬਲਕਿ ਮਨ ਤਪ ਜਾਂਦਾ, ਉਹ 3 ਕਿਹੜੇ ਕਿਹੜੇ ਨੇ ਜੀ? ਆਦ, ਪਿਆਦ, ਉਪਾਦ। ਆਦ ਮਾਨਸਿਕ ਪਰੇਸ਼ਾਨੀ, ਚਿੰਤਾ ਹੈ, ਫਿਕਰ ਹੈ, ਅਨੇਕਾਂ ਤਰ੍ਹਾਂ ਦੇ ਝੋਰੇ ਨੇ ਮਨੁੱਖ ਨੂੰ। ਫਿਰ ਦੂਸਰਾ ਹੈ ਸਾਡਾ ਉਪਾਦ ਰੋਗ, ਵਾਹਿਗੁਰੂ ਵਿਆਧ ਰੋਗ। ਵਿਆਧ ਹੈ ਸਰੀਰ ਦਾ ਤਾਪ, ਜਿਵੇਂ ਬੁਖਾਰ ਚੜ ਜਾਣਾ, ਸਿਰ ਦਰਦ ਹੋ ਰਿਹਾ ਜਾਂ ਸਰੀਰ ਵਿੱਚ ਦਰਦ ਹੋ ਰਿਹਾ, ਇਹ ਵਿਆਧ ਹੈ। ਤੀਸਰਾ ਉਪਾਦ, ਕੋਈ ਕੁਦਰਤੀ ਆਫਤ ਪੈ ਜੇ, ਰੋਡ ਤੇ ਜਾ ਰਹੇ ਹਾਂ ਆਪਾਂ ਤਾਂ ਸਹੀ ਸੀ, ਆਪਣੇ ਵੇ ਤੇ ਚੱਲ ਰਹੇ ਹਾਂ, ਜੋ ਰੋਡ ਦੇ ਸੜਕ ਦੇ ਨਿਯਮ ਨੇ ਉਹ ਅਸੀਂ ਫਾਲੋ ਕਰ ਰਹੇ ਹਾਂ, ਬਟ ਕੋਈ ਅਚਾਨਕ ਹੀ ਅੱਗੋਂ ਆ ਗਿਆ ਤੇ ਐਕਸੀਡੈਂਟ ਹੋ ਗਿਆ, ਕੁਦਰਤੀ ਆਫਤ ਪੈ ਗਈ ਨਾ, ਆਕਾਸੀ ਬਿਜਲੀ ਗਿਰ ਗਈ, ਕੁਦਰਤੀ ਆਫਤ ਹੈ, ਇਹਨੂੰ ਕਹਿੰਦੇ ਨੇ ਉਪਾਦ। ਆਦ ਮਾਨਸਿਕ ਪਰੇਸ਼ਾਨੀ, ਵਿਆਦ ਇਹਦੇ ਵਿੱਚ ਜਿਵੇਂ ਸਰੀਰ ਨੂੰ ਬੁਖਾਰ ਚੜ ਜਾਣਾ, ਸਿਰ ਪੀੜ ਹੋਣਾ, ਜਾਂ ਸਰੀਰ ਵਿੱਚ ਕਿਸੇ ਵੀ ਰੋਗ ਕਰਕੇ ਦਰਦ ਰਹਿਣੀ ਕਿ ਬਿਮਾਰੀ ਲੱਗ ਜਾਣੀ, ਉਪਾਦ ਕੁਦਰਤੀ ਆਫਤ। ਇਹ 3 ਰੋਗਾਂ ਨੂੰ, 3 ਤਾਪਾਂ ਨੂੰ ਗੁਰੂ ਦੂਰ ਕਰਦਾ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਪੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਪਹਿਲਾ ਰੋਗ ਹੈ ਆਦਿ ਮਾਨਸਿਕ ਪਰੇਸ਼ਾਨੀ। ਮਨ ਕੀ ਹੈ? ਇਹ ਵਿਚਾਰਾਂ ਦਾ ਸਮੂਹ ਹੈ। ਮਨ ਉਹ ਜਿਸ ਦੇ ਵਿੱਚ ਵਿਚਾਰ ਟਿਕੇ ਹੋਏ ਨੇ, ਵਿਚਾਰਾਂ ਦਾ ਭਾਂਡਾ ਮਨ। ਹਾਂ, ਉਹ ਵਿਚਾਰ ਸ਼ੁੱਧ ਵੀ ਹੋ ਸਕਦੇ ਨੇ, ਅਸ਼ੁੱਧ ਵੀ ਹੋ ਸਕਦੇ ਨੇ, ਪਰ ਜਿੱਥੇ ਵਿਚਾਰ ਟਿਕੇ ਨੇ ਨਾ, ਉਹਨੂੰ ਕੀ ਕਹਿੰਦੇ ਆ ਜੀ? ਮਨ। ਤਾਂ ਮਨੁੱਖ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਮਾਨਸਿਕ ਤੌਰ ਤੇ ਦੁਖੀ ਹੈ। ਕਿਉਂ ਦੁਖੀ ਹੈ? ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ, ਲੱਗਣ ਜਨਮ ਵਿਯੋਗ। ਦੁੱਖ ਤਦੇ ਜਾਂ ਵਿਸਰ ਜਾਵੇ। ਕਿਉਂ ਦੁਖੀ ਆ? ਉਹ ਤਾਂ ਟੁੱਟ ਗਏ, ਉਹਨੂੰ ਭੁੱਲ ਗਏ। ਹੁਣ ਮਨ ਕੀ ਹੈ? ਵਿਚਾਰਾਂ ਦਾ ਸਮੂਹ ਹੈ, ਵਿਚਾਰਾਂ ਦਾ ਜੋੜ ਹੈ। ਤੇ ਗੁਰੂ ਕੀ ਕਰਦਾ? ਸਭ ਤੋਂ ਪਹਿਲਾਂ ਮਨੁੱਖ ਨੂੰ ਇਹਦਾ ਮਨ ਦਿਖਾਉਂਦਾ। ਮਨ, ਤੇਰਾ ਮਨ ਹੈ ਕੀ? ਅੱਜ ਦਾ ਸ੍ਰੀ ਮੁਖ ਵਾਕ ਤੁਸੀਂ ਬਾਹਰ ਸਕਰੀਨ ਤੇ ਪੜ੍ਹ ਕੇ ਆਏ ਹੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਨਾ, ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਉਹੀ ਹਿਰਦੇ ਦਾ ਭਾਂਡਾ ਪਵਿੱਤਰ ਹੈ, ਉਹੀ ਜੀਵਨ ਸ਼ੁੱਧ ਹੈ ਜਿਹੜਾ ਗੁਰੂ ਨੂੰ ਭਾ ਗਿਆ। ਪਰ ਜਿਹੋ ਜਿਹਾ ਜੀਵਨ ਅਸੀਂ ਚੁੱਕੀ ਫਿਰਦੇ ਹਾਂ, ਗੁਰੂ ਨੂੰ ਭਾਉਂਦਾ ਨਹੀਂ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਗੁਰੂ ਨੂੰ ਕਿਹੜਾ ਭਾਉਂਦਾ? ਜੋ ਉਹਦੀ ਰਜ਼ਾ ਵਿੱਚ ਚੱਲਦਾ, ਜੋ ਉਹਦੇ ਕਹਿਣੇ ਵਿੱਚ ਚੱਲਦਾ, ਜੋ ਉਹਦੇ ਹੁਕਮ ਵਿੱਚ ਚੱਲਦਾ। ਭਾਂਡਾ ਆਤਮਲੀਨ, ਜੀਵਨ ਦਾ ਭਾਂਡਾ ਬਹੁਤ ਮੈਲਾ ਹੋ ਗਿਆ, ਕਾਹਦੇ ਕਰਕੇ? ਵਿਕਾਰਾਂ ਕਰਕੇ, ਪਾਪਾਂ ਕਰਕੇ, ਬੁਰਿਆਈਆਂ ਕਰਕੇ। ਧੋਤਾ ਹੱਛਾ ਨਾ ਹੋਏ ਸੀ, ਜਿੰਨਾ ਮਰਜ਼ੀ ਸਰੀਰ ਨੂੰ ਬਾਹਰੀ ਤੌਰ ਤੇ ਧੋਈ ਚੱਲ, ਜਾਂ ਤੀਰਥਾਂ ਤੇ ਵੀ ਇਹਨੂੰ ਇਸ਼ਨਾਨ ਕਰਾ ਲਾ, ਇਹਨੇ ਅੰਦਰੋਂ ਸਾਫ਼ ਨਹੀਂ ਲਿਆਉਣਾ। ਫਿਰ ਹੱਲ ਕੀ ਹੈ? ਹੁਣ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਗੁਰੂ ਦੇ ਦਰ ਤੇ ਆ ਜਾ, ਗੁਰੂ ਤੈਨੂੰ ਆਪਣੇ ਆਪ ਬਾਰੇ ਜਣਾਵੇਗਾ, ਗੁਰੂ ਤੈਨੂੰ ਆਪਣਾ ਆਪ ਦਿਖਾਵੇਗਾ। ਮਨੁੱਖੀ ਫਿਤਰਤ ਹੈ, ਇਹ ਦੂਜਿਆਂ ਨੂੰ ਵੇਖਦਾ ਹੈ ਪਰ ਕਦੇ ਆਪਣੇ ਆਪ ਨੂੰ ਨਹੀਂ ਵੇਖਦਾ। ਦੂਜਿਆਂ ਨੂੰ ਵੇਖਦਾ ਪਰ ਕਦੇ ਆਪਣੇ ਆਪ ਨੂੰ ਨਹੀਂ ਵੇਖਦਾ। ਸਾਦੀ ਜੀ ਉਦਾਹਰਨ ਹੈ, ਜੇ ਮੈਂ ਆਪਣਾ ਚਿਹਰਾ ਵੇਖਣਾ ਨਾ, ਮੈਨੂੰ ਆਪ ਨਹੀਂ ਦਿਸਦਾ, ਤੁਹਾਡੇ ਚਿਹਰੇ ਮੈਂ ਵੇਖ ਸਕਦਾ, ਤੁਸੀਂ ਵੀ ਹੋਰਾਂ ਦੇ ਚਿਹਰੇ ਵੇਖ ਸਕਦੇ ਹੋ, ਪਰ ਜੇ ਆਪਣਾ ਚਿਹਰਾ ਖੁਦ ਵੇਖਣਾ ਹੋਵੇ ਤਾਂ ਤਰੀਕਾ ਕੀ ਹੈ ਜੀ? ਸ਼ੀਸ਼ੇ ਦੇ ਅੱਗੇ ਖੜਨਾ ਪੈਣਾ ਤਾਂ ਦਿਸਦਾ ਨਾ। ਤੇ ਗੁਰੂ ਕੀ ਹੈ? ਸ਼ੀਸ਼ਾ। ਜਿਉਂ ਕਰ ਨਿਰਮਲ ਆਰਸੀ, ਭਾਈ ਗੁਰਦਾਸ। ਗੁਰੂ ਦੇ ਅੱਗੇ ਖੜਨਾ ਪਵੇਗਾ ਜੀਵਨ। ਜਦੋਂ ਗੁਰੂ ਦੀ ਕਸੌਟੀ ਤੇ ਪਰਖਾਂਗੇ ਨਾ, ਫਿਰ ਗੁਰੂ ਨੇ ਦੱਸਣਾ। ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੇ ਦੱਸੇ ਤਰੀਕੇ ਦੇ ਅਨੁਸਾਰ ਆਪਣੇ ਜੀਵਨ ਨੂੰ ਧੋਵੇਗਾ। ਇੱਕ ਤਾਂ ਸਰੀਰ ਦਾ ਇਸ਼ਨਾਨ ਨਾ, ਬਾਹਰ ਰੋਜ਼ ਹੀ ਕਰਦੇ ਹਾਂ, ਪਰ ਮਨ ਦਾ ਇਸ਼ਨਾਨ ਕਿਵੇਂ ਹੋਣਾ? ਗੁਰੂ ਦੇ ਦੱਸੇ ਤਰੀਕੇ ਦੇ ਅਨੁਸਾਰ। ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ। ਮੈਂ ਅੰਦਰੋਂ ਚੰਗਾ ਹਾਂ, ਮਾੜਾ ਹਾਂ, ਇਹ ਵਿਚਾਰ ਕਦੋਂ ਪੈਦਾ ਹੋਣਾ? ਜਦੋਂ ਗੁਰੂ ਦੇ ਕੋਲ ਆਵੇਗਾ। ਦੁਨੀਆਂ ਵਿੱਚ ਨਹੀਂ ਹੋ ਸਕਦਾ। ਸਮਝ ਲੈਣਾ ਕਿ ਅਸੀਂ ਧਰਮ ਦੇ ਰਾਹ ਦਾ ਪਹਿਲਾ ਕਦਮ ਪੁੱਟ ਲਿਆ ਜਿਸ ਦਿਨ ਸਾਡੇ ਅੰਦਰ ਇਹ ਵਿਚਾਰ ਚੱਲਣ ਲੱਗ ਜਾਣ, ਐ ਮਨਾ ਤੂੰ ਬਹੁਤ ਮਾੜਾ ਹੈ, ਤੇਰੇ ਅੰਦਰ ਮੈਲ ਬਹੁਤ ਭਰੀ ਹੈ। ਆਪਣੇ ਵਿਚਾਰਾਂ ਨੂੰ ਖੁਦ ਵੇਖਣਾ, ਆਪਣੇ ਫੁਰਨਿਆਂ ਦਾ ਖੁਦ ਵਿਸ਼ਲੇਸ਼ਣ ਕਰਨਾ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਕੀ ਸੋਚਿਆ, ਕੀ ਬੋਲਿਆ, ਕੀ ਸੁਣਿਆ ਮੈਂ, ਇਹ ਪਹਿਲਾ ਕਦਮ ਹੈ ਧਰਮ ਦੀ ਦੁਨੀਆ ਦਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਗੁਰੂ ਕੋਲ ਆਵਾਂਗੇ, ਗੁਰੂ ਆਪਣਾ ਆਪ ਦਿਖਾਉਂਦਾ ਤੇਰਾ ਮਨ ਹੈ ਕੀ, ਤੂੰ ਪਰੇਸ਼ਾਨ ਕਿਉਂ ਹੈ, ਆਪਣੀਆਂ ਵਿਚਾਰਾਂ ਕਰਕੇ, ਆਪਣੀ ਮਨਮਤ ਕਰਕੇ ਮਨੁੱਖ ਪਰੇਸ਼ਾਨ ਹੈ। ਜਿਨ੍ਹਾਂ ਨੇ ਮਨ ਦਾ ਵਿਸ਼ਲੇਸ਼ਣ ਕੀਤਾ, ਮਨ ਦੇ ਫੁਰਨਿਆਂ ਦਾ, ਮਨ ਦੀਆਂ ਵਿਚਾਰਾਂ ਦਾ, ਧਿਆਨ ਦਿਓ। ਕਹਿੰਦੇ ਇੱਕ ਵਾਰ ਇੱਕ ਸਾਧੂ ਸੀ, ਉਹਦੇ ਕੋਲ ਇੱਕ ਨੌਜਵਾਨ ਆ ਗਿਆ। ਕਹਿੰਦਾ ਬਾਬਾ ਜੀ ਵੀ ਮੈਨੂੰ ਕੋਈ ਵਸ਼ੀਕਰਨ ਮੰਤਰ ਦੇ ਦਿਓ ਜਿਹਦੇ ਨਾਲ ਮੈਂ ਸਾਰਿਆਂ ਨੂੰ ਵਸ ਵਿੱਚ ਕਰ ਲਵਾਂ। ਮਨੁੱਖੀ ਚਾਹਤ ਆ ਨਾ ਵੀ ਜੇ ਮੈਂ ਕਹਾਂ ਦੇਣਾ ਤਾਂ ਸਾਰੇ ਕਹਿਣ ਵੀ ਹਾਂ ਦੇਣਾ, ਹੋਵੇ ਚਾਹੇ ਰਾਤ ਹੀ ਤੇ ਹੋਵੇ ਦਿਨ, ਤੇ ਮੈਂ ਕਹਾਂ ਵੀ ਰਾਤ ਹੈ ਤਾਂ ਸਾਰੇ ਕਹਿਣ ਵੀ ਰਾਤ ਹੈ। ਮੈਨੂੰ ਕੋਈ ਜਵਾਬ ਨਾ ਦੇਵੇ, ਮਨੁੱਖ ਚਾਹੇ ਆਪਣੇ ਘਰ ਪਰਿਵਾਰ ਵਿੱਚ ਹੈ, ਚਾਹੇ ਵਿਵਹਾਰ ਦੀ ਜ਼ਿੰਦਗੀ ਜਿਉਂਦਾ ਸਮਾਜ ਵਿੱਚ, ਇਹ ਚਾਹੁੰਦਾ ਵੀ ਜੋ ਮੈਂ ਕਹਾਂ ਬਸ ਉਹੀ ਹੋ ਜੇ। ਇਹਨੂੰ ਕਹਿੰਦੇ ਨੇ ਸਾਰਿਆਂ ਨੂੰ ਬਸ ਵਿੱਚ ਕਰ ਲੈਣਾ, ਕੋਈ ਵਸ਼ੀਕਰਨ ਮੰਤਰ ਦੇ ਦਿਓ। ਉਹ ਕਹਿੰਦਾ ਕੋਈ ਗੱਲ ਨਹੀਂ ਲੈ ਜਾ। ਉਹਨੇ ਚੁੱਕਿਆ ਕਾਗਜ਼ ਜਿੰਨਾ ਵੀ ਊਲ ਜਲੂਲ ਸੀ ਲਿਖਤਾ। ਅੱਛਾ ਮੱਸਿਆ ਦੀ ਰਾਤ ਹੋਵੇ, ਪੰਜ ਵਾਰ ਇਹਦਾ ਪਾਠ ਕਰਨਾ। ਕਹਿੰਦੀ ਜੀ ਮੈਂ ਤਾਂ ਸੁਣਿਆ ਵੀ ਲੱਖਾਂ ਵਾਰ ਕਰਨਾ ਪੈਂਦਾ। ਕਹਿੰਦੇ ਨਹੀਂ ਨਹੀਂ ਤੂੰ ਗਲਤ ਸੁਣਿਆ, ਤੂੰ ਪੰਜ ਵਾਰੀ ਕਰਨਾ, ਪਰ ਇੱਕ ਗੱਲ ਧਿਆਨ ਰੱਖੀ। ਜੀ ਕਿਹੜੀ? ਜਦੋਂ ਇਹਦਾ ਪਾਠ ਕਰੇ ਤੈਨੂੰ ਬਾਂਦਰ ਯਾਦ ਨਹੀਂ ਆਉਣਾ ਚਾਹੀਦਾ। ਕਹਿੰਦਾ ਜੀ ਵੀ ਇਹ ਬਾਂਦਰ ਦੀ ਕੀ ਗੱਲ ਹੋਈ, ਮੈਂ ਮੰਤਰ ਦਾ ਜਾਪ ਕਰਨਾ, ਤੁਸੀਂ ਇਹ ਕਿਹੜੀ ਗੱਲ ਕਹਿਤੀ ਵੀ ਜਦੋਂ ਮੰਤਰ ਦਾ ਜਾਪ ਕਰੇ ਤਾਂ ਤੈਨੂੰ ਬਾਂਦਰ ਨਹੀਂ ਯਾਦ ਆਉਣਾ ਚਾਹੀਦਾ? ਕਹਿੰਦਾ ਜਾ ਤੈਨੂੰ ਪਤਾ ਲੱਗ ਜੂ ਆਪੇ। ਉਹ ਜਦੋਂ ਚੱਲਿਆ ਨਾ, ਹੁਣ ਬਾਰ ਬਾਰ ਸੋਚੀ ਜਾਂਦਾ ਵੀ ਸਾਧੂ ਨੇ ਬਾਂਦਰ ਦੀ ਗੱਲ ਕਿਉਂ ਕੀਤੀ। ਜਾ ਕੇ ਬਹਿ ਗਿਆ ਪਹਿਲਾ ਦਿਨ, ਹੁਣ ਮੰਤਰ ਦਾ ਜਾਪ ਕਰਨ ਲੱਗਿਆ। ਵੈਸੇ ਤੇ ਮੰਤਰਾਂ ਦੇ ਵਿੱਚ ਕੁਝ ਹੈ ਹੀ ਨਹੀਂ, ਕੁਝ ਵੀ ਨਹੀਂ ਇਹਨਾਂ ਵਿੱਚ, ਕੇਵਲ ਵਹਿਮ ਹੈ। ਪਿਆਰਿਓ ਸਾਨੂੰ ਗੁਰੂ ਨੇ ਗੁਰ ਮੰਤਰ ਦਿੱਤਾ, ਮੂਲ ਮੰਤਰ ਦਿੱਤਾ, ਇਹਦੇ ਵਿੱਚ ਹੀ ਸਭ ਕੁਝ ਹੈ। ਪਰ ਜਿਹੜੇ ਪਖੰਡੀ ਲੋਕ ਇਹ ਵੰਡਦੇ ਫਿਰਦੇ ਆ ਨਾ, ਤੁਹਾਡਾ ਵਸ਼ੀਕਰਨ ਹੋ ਜੂ ਜੀ, ਹਟ ਕੇ ਕਾਰਜ ਸਿੱਧ ਹੋ ਜਾਣਗੇ ਜੀ, ਇਹ ਹੋ ਜੂ ਉਹ ਹੋ ਜੂ, ਆ ਜਾਓ ਸਾਡੇ ਕੋਲ ਮੰਤਰ ਲੈ ਲਓ। ਹੁੰਦਾ ਕੁਝ ਨਹੀਂ ਇਹਨਾਂ ਵਿੱਚ, ਸਿਰਫ ਮਨ ਦਾ ਵਹਿਮ ਹੈ। ਹੁਣ ਉਹ ਬੈਠਾ ਪਹਿਲੇ ਦਿਨ, ਤਾਂ ਜਦੋਂ ਜਾਪ ਕਰਨ ਲੱਗਿਆ ਵੀ ਬਾਂਦਰ ਬਾਰ ਬਾਰ ਚੀਤੇ ਆਈ ਜਾਵੇ ਉਹਦੇ। ਦੂਜਾ ਦਿਨ ਉਦੋਂ ਵੀ ਉੱਠੇ ਬੈਠੇ ਹਰ ਵਕਤ ਘਰ ਚ ਬਾਹਰ ਹਰ ਵਕਤ ਬਾਂਦਰ ਹੀ ਯਾਦ ਹੈ। ਤਾਂ ਕੀ ਹੋਇਆ, ਲਿਆ ਕੇ ਮੰਤਰ ਸਾਧੂ ਦੇ ਅੱਗੇ ਸੁੱਟਦਾ। ਕਹਿੰਦਾ ਚੱਕ ਮੰਤਰ, ਵੀ ਤੂੰ ਤਾਂ ਜੱਬੀ ਹੀ ਪਾਤਾ, ਕਿਹੜਾ ਹਰ ਵਕਤ ਹੀ ਬਾਂਦਰ ਯਾਦ ਰਹਿੰਦਾ। ਇਸ ਜਨਮ ਵਿੱਚ ਤਾਂ ਇਹ ਮੰਤਰ ਸਿੱਧ ਨਹੀਂ ਹੋ ਸਕਦਾ, ਹਾਂ ਅਗਲੇ ਜਨਮ ਵਿੱਚ ਵੀ ਤਾਂ ਸਿੱਧ ਹੋਵੇਗਾ ਜੇ ਬਾਂਦਰ ਦੀ ਯਾਦ ਹਟੇਗੀ। ਇੱਕ ਖਿਆਲ ਨੇ, ਸਿਰਫ ਇੱਕ ਖਿਆਲ ਨੇ, ਮਨ ਦੇ ਇੱਕ ਖਿਆਲ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ। ਆਈ ਇੱਕ ਮਨੋਵਿਗਿਆਨੀ ਨੇ ਨਾ ਇੱਕ ਖੋਜ ਕਰਨੀ ਸੀ ਮਨ ਦੀ, ਉਹਨੇ ਆਪਣੇ ਮਿੱਤਰ ਨੂੰ ਫੋਨ ਲਾਇਆ, ਰਾਤ ਦੇ 10 ਵਜੇ ਸੀ। ਕਹਿੰਦਾ ਵੀ ਸੌਂ ਗਿਆ ਸੀ? ਉਹ ਕਹਿੰਦਾ ਨਹੀਂ, ਤਿਆਰੀ ਚ। ਕਹਿੰਦਾ ਅੱਛਾ ਕੋਈ ਗੱਲ ਨਹੀਂ, ਸੌਂ ਜਾ, ਤੈਨੂੰ ਸਵੇਰੇ ਇੱਕ ਜ਼ਰੂਰੀ ਗੱਲ ਦੱਸੂ। ਉਹ ਕਹਿੰਦਾ ਹੁਣੀ ਦੱਸ ਦੇ। ਕਹਿੰਦਾ ਨਾ ਨਾ ਸਵੇਰੇ ਦੱਸੂ। ਫੋਨ ਕੱਟਤਾ। ਹੁਣ ਜਿਹਨੂੰ ਫੋਨ ਕੀਤਾ ਸੀ ਵੀ ਤੈਨੂੰ ਜ਼ਰੂਰੀ ਗੱਲ ਦੱਸੂ, ਉਹਨੂੰ ਨੀਂਦ ਕਿੱਥੇ ਆਵੇ? ਉਹਨੇ 10 ਮਿੰਟ ਠਹਿਰੇ ਕੇ ਫਿਰ ਫੋਨ ਲਾ ਲਿਆ। ਕਹਿੰਦਾ ਵੀ ਹੁਣੀ ਦੱਸ ਦੇ। ਉਹ ਕਹਿੰਦਾ ਨਹੀਂ ਹੁਣ ਨਹੀਂ ਦੱਸਣੀ, ਸਵੇਰੇ ਦੱਸੋ। ਕੀ ਹੋਇਆ, ਦਰਵਾਜ਼ਾ ਖੜਕਿਆ, ਦਰਵਾਜ਼ਾ ਖੋਲਿਆ, ਉਹੀ ਮਿੱਤਰ ਖੜਾ। ਉਹ ਕਹਿੰਦਾ ਮੈਨੂੰ ਤਾਂ ਨੀਂਦ ਆਈ ਨਹੀਂ, ਮੇਰਾ ਇਹੀ ਸੀ ਵੀ ਚਲੋ ਮੈਂ ਗੱਲ ਪੁੱਛ ਕੇ ਆਵਾਂ। ਉਹ ਕਹਿੰਦਾ ਗੱਲ ਗੁੱਲ ਕੋਈ ਨਹੀਂ, ਮੈਂ ਤਾਂ ਇਹ ਸਿੱਧ ਕਰਨੀ ਸੀ ਵੀ ਇੱਕ ਵੀ ਛੋਟੇ ਜਿਹੇ ਵਿਚਾਰ ਨੂੰ ਮਨੁੱਖ ਆਪਣੇ ਅੰਦਰ ਹਜ਼ਮ ਨਹੀਂ ਕਰ ਸਕਦਾ। ਜਿਨ੍ਹਾਂ ਨੇ ਮਨ ਦਾ ਵਿਸ਼ਲੇਸ਼ਣ ਕੀਤਾ, ਮਨ ਦੇ ਉੱਪਰ ਖੋਜ ਕੀਤੀ ਹੈ, ਛੋਟੇ ਜਿਹੇ ਵਿਚਾਰ ਨੂੰ ਵੀ ਮਨੁੱਖ ਆਪਣੇ ਅੰਦਰ ਹਜ਼ਮ ਨਹੀਂ ਕਰ ਸਕਦਾ, ਇਹੀ ਮਨ ਹੈ ਵੀ ਵਿਚਾਰਾਂ ਦਾ ਸਮੂਹ ਹੈ। ਤਾਂ ਫਿਰ ਮਾਨਸਿਕ ਪਰੇਸ਼ਾਨੀ ਤੋਂ ਆਪਾਂ ਕਿਵੇਂ ਬਚੀਏ? ਤਰੀਕਾ ਕੀ ਹੈ? ਮਨ ਗੁਰੂ ਦੇ ਅੱਗੇ ਰੱਖਣਾ ਪੈਣਾ। ਅਸੀਂ ਗੁਰੂ ਦੇ ਅੱਗੇ ਰੱਖਦੇ ਬਹੁਤ ਕੁਝ ਆ। ਦੇਖੋ ਤਨ ਰੱਖਣਾ ਗੁਰੂ ਦੇ ਅੱਗੇ ਹੈ ਤਾਂ ਔਖਾ, ਤਨ ਰੱਖਣਾ ਵੀ ਔਖਾ, ਤਨ ਰੱਖਣਾ ਵੀ ਔਖਾ, ਪਰ ਮਨੁੱਖ ਰੱਖ ਦਿੰਦਾ। ਆ ਕੇ ਨਮਸਕਾਰ ਕੀਤੀ, ਫਿਰ ਭੇਟਾ ਗੋਲਕ ਵਿੱਚ ਪਾ ਦਿੱਤੀ। ਕੋਈ ਇੱਥੇ ਦੇਖਦੀਆਂ ਰਸਤਾ ਲੈ ਕੇ ਆਉਂਦਾ, ਮੁਬਾਰਕ ਹੈ। ਕੋਈ ਦੇਖਦੀਆਂ ਰਸਤਾ ਲੈ ਕੇ ਆਉਂਦਾ, ਕੋਈ ਰੁਮਾਲਾ ਸਾਹਿਬ ਲੈ ਕੇ ਆਉਂਦਾ, ਕੋਈ ਗੁਰੂ ਕੇ ਲੰਗਰਾਂ ਲਈ ਦਾਲਾਂ ਲੈ ਕੇ ਆਉਂਦਾ, ਕੋਈ ਚਾਵਲ ਲੈ ਕੇ ਆਉਂਦਾ। ਅੱਜ ਤੱਕ ਤੁਸੀਂ ਐਸਾ ਕੋਈ ਦੇਖਿਆ? ਤਕਰੀਬਨ 25 ਸਾਲਾਂ ਦਾ ਮੇਰਾ ਅਨੁਭਵ ਹੈ, ਮੈਂ ਨਹੀਂ ਵੇਖਿਆ ਵੀ ਕਿਸੇ ਨੇ ਗੋਲਕ ਵਿੱਚ ਭੇਟਾ ਪਾਈ ਹੋਵੇ ਤੇ ਚੁੱਕ ਕੇ ਨਾਲ ਹੀ ਲੈ ਗਿਆ ਹੋਵੇ, ਕਿਸੇ ਨੇ ਇੱਥੇ ਦੇਖਦੀ ਰਸਤ ਰੱਖੀ ਹੋਵੇ ਤੇ ਨਾਲ ਹੀ ਘਰ ਨੂੰ ਲੈ ਗਿਆ ਹੋਵੇ, ਕਿਸੇ ਨੇ ਰੁਮਾਲਾ ਸਾਹਿਬ ਰੱਖਿਆ ਹੋਵੇ ਤੇ ਨਾਲ ਹੀ ਲੈ ਗਿਆ ਹੋਵੇ। ਪਰ ਇੱਕ ਚੀਜ਼ ਅਸੀਂ ਹਰ ਰੋਜ਼ ਨਾਲ ਲੈ ਕੇ ਜਾਂਦੇ ਹਾਂ, ਉਹ ਕੀ ਹੈ? ਮਨ। ਜਿਹੋ ਜੇ ਆਏ ਸੀ ਉਹੇ ਜੀ ਮੁੜ ਗਏ, ਕੀ ਫਾਇਦਾ ਹੋਇਆ ਫਿਰ? ਜਿਹੋ ਜੇ ਆਏ ਉਹੇ ਜੀ ਮੁੜ ਗਏ। ਤਨ ਰੱਖਣਾ ਸੌਖਾ ਹੈ, ਭੇਟਾ ਰੱਖਣੀ ਸੌਖੀ ਹੈ, ਰੁਮਾਲਾ ਸਾਹਿਬ ਰੱਖਣਾ ਗੁਰੂ ਦੇ ਅੱਗੇ ਬਹੁਤ ਸੌਖਾ ਪਿਆਰਿਓ, ਪਰ ਮਨ ਰੱਖਣਾ ਬਹੁਤ ਔਖਾ। ਤੇ ਗੱਲ ਉਸ ਦਿਨ ਬਣਨੀ ਹੈ ਜਿਸ ਦਿਨ ਆਪਣਾ ਮਨ ਗੁਰੂ ਦੇ ਅੱਗੇ ਰੱਖ ਦੇਵਾਂਗੇ। ਮੱਤੇ ਕੀ ਸਰਾਂ, ਫਿਰੋਜ਼ਪੁਰ ਜ਼ਿਲ੍ਹਾ, ਇੱਥੇ ਗੁਰੂ ਅੰਗਦ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਉਸ ਤੋਂ ਬਾਅਦ ਸਤਿਗੁਰੂ ਜੀ ਖਡੂਰ ਵਿੱਚ ਆਏ ਸੀ। ਪਹਿਲਾਂ ਇੱਥੇ ਮੱਤੇ ਕੀ ਸਰਾਂ ਦਾ ਪ੍ਰਕਾਸ਼ ਹੈ ਦੂਜੇ ਪਾਤਸ਼ਾਹ ਦਾ। ਵੱਡੇ ਹੋਏ ਤਾਂ ਥੋੜੀ ਜਿਹੀ ਧਾਰਮਿਕ ਰੁਚੀ ਅੰਦਰ ਪੈਦਾ ਹੋ ਗਈ, ਜੋ ਉਹ ਵਕਤ ਘਰ ਦਾ ਮਾਹੌਲ ਸੀ ਕਿ ਜਗਰਾਤਿਆਂ ਤੇ ਜਾਣਾ, ਦੇਵੀਆਂ ਦੇ ਜਗਰਾਤੇ ਹੋਣੇ, ਜਗਰਾਤਿਆਂ ਤੇ ਜਾਣਾ, ਪੈਰਾਂ ਦੇ ਵਿੱਚ ਘੁੰਗਰੂ ਬੰਨ ਲੈਣੇ, ਘੁੰਗਰੂ ਬੰਨ ਕੇ ਨੱਚਣਾ, ਇਹ ਜੀਵਨ ਹੈ ਭਾਈ ਲਹਿਣੇ ਦਾ ਪਹਿਲਾ। ਇੱਕ ਦਿਨ ਜਗਰਾਤੇ ਤੋਂ ਆ ਰਹੇ ਸੀ, ਤੁਹਾਨੂੰ ਪਤਾ ਵੀ ਰਾਤ ਦਾ ਜਗਰਾਤਾ ਹੁੰਦਾ ਅੰਮ੍ਰਿਤ ਵੇਲਾ, ਤੇ ਇੱਕ ਖੂਹ ਤੇ ਨਾ ਭਾਈ ਜੋਧ ਮਿਲ ਗਿਆ। ਅੰਮ੍ਰਿਤ ਵੇਲਾ ਸੀ, ਉਹ ਬਾਣੀ ਪੜਦਾ, ਜਿਤ ਸੇਵੇ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀ ਐ, ਕਿਛੁ ਲਾਹੇ ਉਪਰ ਖਾਲੀ ਐ, ਕਿਛੁ ਲਾਹੇ ਉਪਰ ਖਾਲੀ ਐ। ਪੈਰ ਰੁਕ ਗਏ ਉੱਥੇ ਭਾਈ ਲਹਿਣੇ ਦੇ। ਭਾਈ ਜੋਧ ਨੂੰ ਪੁੱਛਦਾ, ਇਹ ਕੀ ਐ ਜੋ ਤੂੰ ਪੜ੍ਹਦਾ? ਕਹਿੰਦਾ, ਜੀ ਇਹ ਨਿਰੰਕਾਰ ਦੀ ਬਾਣੀ, ਤੂੰ ਕਿੱਥੋਂ ਲਈ, ਤੈਨੂੰ ਕਿਵੇਂ ਮਿਲੀ, ਕਿੱਥੋਂ ਕੰਠ ਕੀਤੀ ਹੈ ਤੂੰ? ਬੜਾ ਇਹਦੇ ਵਿੱਚ ਤਾਂ ਆਨੰਦ ਹੈ। ਉਹ ਕਹਿਣ ਲੱਗਿਆ, ਮੈਂ ਆਪਣੇ ਸਤਿਗੁਰੂ ਕੋਲੋਂ। ਤੇਰਾ ਸਤਿਗੁਰੂ ਕਿੱਥੇ ਹੈ? ਕਹਿੰਦਾ, ਕਰਤਾਰਪੁਰ ਸਾਹਿਬ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਅੱਛਾ, ਮੈਨੂੰ ਵੀ ਦੇ ਦੇਣਗੇ? ਕਹਿੰਦਾ, ਹਾਂ ਬਿਲਕੁਲ। ਉਹ ਤਾਂ ਭੇਦਭਾਵ ਕਿਸੇ ਨਾਲ ਹੈ ਹੀ ਨਹੀਂ, ਜਿਹੜਾ ਵੀ ਆਵੇ ਗੁਰੂ ਸਾਰਿਆਂ ਤੇ ਕਿਰਪਾ ਕਰਦਾ। ਤੇ ਹੁਣ ਆਪਣੇ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਚੱਲੇ ਨੇ, ਜਾਣਾ ਤਾਂ ਦੇਵੀ ਦੇ ਦਰਸ਼ਨਾਂ ਵਾਸਤੇ ਸੀ ਨਾ। ਇੱਕ ਘੋੜੀ ਤੇ ਸਵਾਰ ਹੋ ਗਏ ਭਾਈ ਲਹਿਣਾ। ਜਦੋਂ ਕਰਤਾਰਪੁਰ ਸਾਹਿਬ ਦੇ ਨੇੜੇ ਆਏ ਤਾਂ ਆਪਣੇ ਸੰਗੀਆਂ ਨੂੰ ਕਹਿਤਾ ਵੀ ਮੈਂ ਚੱਲਿਆ ਗੁਰੂ ਨਾਨਕ ਮਹਾਰਾਜ ਕੋਲ, ਜੇ ਤੁਹਾਡਾ ਚਿੱਤ ਕਰਦਾ ਤਾਂ ਆ ਜਾਓ, ਨਹੀਂ ਜਿੱਧਰ ਤੁਹਾਡਾ ਰਾਹ ਉਧਰ ਨੂੰ ਤੁਸੀਂ ਚਲੇ ਜਾਓ। ਉਧਰ ਚਲੇ ਗਏ ਤੇ ਭਾਈ ਲਹਿਣਾ ਅੱਗੇ ਵਧੇ, ਅੱਗੇ ਚਰਸਤਾ, ਤੇ ਚਰਸਤੇ ਤੇ ਇੱਕ ਬਜ਼ੁਰਗ ਹੈ, ਉਹਨੇ ਚਾਦਰ ਲਪੇਟੀ ਆਪਣੇ ਤਨ ਨੂੰ, ਹੱਥ ਵਿੱਚ ਇੱਕ ਰੰਬਾ ਚੁੱਕਿਆ, ਇੱਕ ਪਾਸਿਓਂ ਰਾਹ ਸਾਫ ਕਰਦਾ। ਭਾਈ ਲਹਿਣੇ ਨੇ ਆਪਣੀ ਘੋੜੀ ਰੋਕ ਲਈ, ਕਹਿਣ ਲੱਗਿਆ, ਬਜ਼ੁਰਗੋ ਵੀ ਮੈਂ ਇੱਥੇ ਗੁਰੂ ਨਾਨਕ ਮਹਾਰਾਜ ਦੀ ਧਰਮਸ਼ਾਲਾ ਵਿੱਚ ਜਾਣਾ ਤੇ ਮੈਨੂੰ ਰਾਹ ਦੱਸ ਦਿਓ। ਬਜ਼ੁਰਗ ਬੋਲਿਆ, ਕਹਿੰਦੇ ਰਾਹੀ ਪੁੱਛਣਾ ਜਾਂ ਜਾਣਾ? ਧਿਆਨ ਦਿਓ ਬੇਨਤੀ ਵੱਲ, ਰਾਹੀ ਪੁੱਛਣਾ ਸਿਰਫ ਜਾਂ ਜਾਣਾ। ਅੱਜ ਧਰਮ ਦੀ ਦੁਨੀਆਂ ਵਿੱਚ ਐਸਾ ਹੀ ਹੈ, ਅਸੀਂ ਰਾਹ ਪੁੱਛਦੇ ਹਾਂ, ਜਾਂਦੇ ਨਹੀਂ। ਕੀ ਕਿਹਾ ਗੁਰੂ ਨਾਨਕ ਮਹਾਰਾਜ ਨੇ, ਰਾਹ ਹੀ ਪੁੱਛਣਾ, ਗੱਲਾਂ ਵਿੱਚ ਹੀ ਸਵਾਦ ਲੈਣਾ, ਗੱਲਾਂ ਵਿੱਚ ਹੀ ਰਸ ਲੈਣਾ, ਜਾਂ ਅੱਗੇ ਤੁਰਨਾ ਵੀ ਹੈ। ਕਹਿੰਦਾ ਨਹੀਂ ਜੀ, ਮੈਂ ਜਾਣਾ। ਕਹਿੰਦਾ ਲੈ ਫਿਰ ਤੈਨੂੰ ਮੈਂ ਛੱਡ ਕੇ ਆਉਣਾ, ਜੇ ਤੂੰ ਜਾਣਾ ਮੈਂ ਤੇਰੇ ਨਾਲ ਚੱਲੂ, ਚੱਲ। ਤਾਂ ਉਹ ਵਕਤ ਦੀਨ ਦੁਨੀਆਂ ਦੇ ਮਾਲਕ ਨੇ ਉਹਦੀ ਘੋੜੀ ਦੀ ਲਗਾਮ ਪਕੜ ਲਈ ਤੇ ਭਾਈ ਲੈਣ ਉੱਪਰ ਬੈਠਾ ਧਰਮਸ਼ਾਲਾ ਪਹੁੰਚ ਕੇ। ਕਹਿੰਦੇ ਉਹ ਸਾਹਮਣੇ ਕੀ ਲੈ, ਉੱਥੇ ਘੋੜੀ ਬੰਨਿਆ, ਇੱਧਰ ਧਰਮਸ਼ਾਲਾ ਚ ਆ ਜਾ। ਜਦੋਂ ਆਇਆ ਤਾਂ ਭਾਈ ਲੈਣਾ ਉਹਦੇ ਹੱਥ ਵਿੱਚੋਂ ਭੇਟਾ ਛੁੱਟ ਗਈ, ਕੰਬਣ ਲੱਗ ਗਿਆ ਸਰੀਰ ਉਹਦਾ। ਕਿਉਂ? ਕਹਿੰਦਾ ਮੈਂ ਤਾਂ ਪਹਿਲਾਂ ਕੀਤੇ ਪਾਪ ਕਹਿ ਰਹੇ ਨੇ ਬਚਣ ਦੇ ਉਹਨਾਂ ਦੇ, ਲਾਉਣ ਆਇਆ ਸੀ ਭਾਰ ਆਪਣਾ, ਇਹ ਤਾਂ ਨਵੇਂ ਹੀ ਚੜ ਗਿਆ, ਨਵਾਂ ਭਾਰ ਚੜ ਗਿਆ। ਪਾਤਸ਼ਾਹ ਕਹਿੰਦੇ ਨਹੀਂ, ਤੇਰਾ ਨਾਂ ਕੀ ਆ? ਕਹਿੰਦਾ ਜੀ ਲੈਣਾ। ਕਹਿੰਦੇ ਲੈਣ ਵਾਲੇ ਤਾਂ ਫਿਰ ਘੋੜੀਆਂ ਤੇ ਸਵਾਰ ਹੋ ਕੇ ਆਉਂਦੇ ਹੁੰਦੇ ਨੇ, ਤੇ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਅੱਗੇ ਹੋ ਕੇ ਉਹਨਾਂ ਨੂੰ ਲੈਣ ਵਾਸਤੇ ਜਾਂਦੇ ਨੇ। ਮੈਂ ਤੈਨੂੰ ਕੁਝ ਦੇਣਾ ਤੇ ਤੂੰ ਲੈਣਾ। ਪਾਤਸ਼ਾਹ ਫਿਰ ਕਿਵੇਂ ਮਿਲੂ? ਕਹਿੰਦੇ ਘੁੰਗਰੂ ਬੰਨ ਕੇ ਨਹੀਂ ਮਿਲਣਾ, ਘੁੰਗਰੂ ਬੰਨ ਕੇ ਨਹੀਂ ਮਿਲਣਾ, ਭਾਵ ਕਿ ਵੀ ਇੱਥੇ ਸਰੀਰ ਤੱਕ ਸੀਮਤ ਨਾ ਰਹੀ ਵੀ ਹਾਂ ਜੀ ਘੁੰਗਰੂ ਬੰਨ ਲਏ ਤੇ ਨੱਚ ਲਿਆ ਦੇਵੀਆਂ ਦੇ ਅੱਗੇ, ਐਵੇਂ ਨਹੀਂ ਮਿਲਣਾ। ਪਾਤਸ਼ਾਹ ਮਿਲੂ ਕਿਵੇਂ ਫਿਰ? ਕਹਿੰਦੇ ਮਨ ਦੇਣਾ ਪੈਣਾ। ਕਿਵੇਂ ਦਵਾਂ? ਕਹਿੰਦੇ ਜਿਵੇਂ ਘੋੜੀ ਦੀ ਲਗਾਮ ਫੜਾਈ ਸੀ, ਘੋੜੀ ਦੀ ਲਗਾਮ ਮੈਂ ਫੜੀ ਸੀ ਨਾ, ਜਿਵੇਂ ਜਿਵੇਂ ਮੈਂ ਲੈ ਆਇਆ ਤੂੰ ਆ ਗਿਆ, ਆਪਣੇ ਮਨ ਦੀਆਂ ਲਗਾਮਾਂ ਮੈਨੂੰ ਦੇ ਦੇ, ਬਸ ਗੱਲ ਇੰਨੀ ਹੈ, ਆਪਣੇ ਮਨ ਦੀਆਂ ਲਗਾਮਾਂ ਦੇ ਦੇ। ਮਨ ਦੀਆਂ ਲਗਾਮਾਂ ਅਸੀਂ ਦਿੱਤੀਆਂ ਹੋਈਆਂ ਕਿਹਨੂੰ? ਆਪਣੇ ਮਿੱਤਰਾਂ ਨੂੰ, ਰਿਸ਼ਤੇਦਾਰ ਸੰਬੰਧੀ, ਜਿਵੇਂ ਉਹ ਕਹਿਣਗੇ ਮੈਂ ਉਵੇਂ ਕਰੂੰ, ਪਰ ਜਿਵੇਂ ਗੁਰੂ ਕਹਿੰਦਾ ਉਵੇਂ ਨਹੀਂ ਕਰਨਾ। ਜੇ ਕਰਨਾ ਤਾਂ ਓਨਾ ਕੁ ਕਰਨਾ ਜਿਹਦੇ ਨਾਲ ਕੰਮ ਚੱਲ ਜੇ, ਅਸੀਂ ਓਨੇ ਕੁ ਗੁਰਮਤ ਕਮਾਉਂਦੇ ਹਾਂ ਜਿਹਦੇ ਨਾਲ ਕੰਮ ਚੱਲ ਜੇ, ਸਾਰੀ ਨਹੀਂ ਕਮਾ ਹੁੰਦੀ। ਕਹਿੰਦੇ ਜਿਵੇਂ ਇੱਕ ਨਾ ਸਾਧੂ ਸੀ, ਉਹ ਆਪਣੇ ਚੇਲੇ ਨੂੰ ਕਹਿੰਦਾ, ਕਹਿੰਦਾ ਪੁੱਤ ਜਾ ਵੀ ਲੱਕੜਾਂ ਲਿਆ, ਆਪਾਂ ਭੋਜਨ ਦਾ ਕੋਈ ਪ੍ਰਬੰਧ ਕਰ ਲਈਏ। ਪੁਰਾਤਨ ਸਮਾਂ ਸੀ। ਉਹ ਕਹਿੰਦਾ ਨਾ ਜੀ ਨਾ, ਇਹ ਵਿਛੋੜਾ ਮੇਰੇ ਤੋਂ ਕਿਵੇਂ ਸਹਿਣ ਹੋ ਜੂ ਵੀ ਤੁਸੀਂ ਇੱਥੇ ਬੈਠੇ ਹੋ, ਮੈਂ ਤੁਹਾਨੂੰ ਛੱਡ ਕੇ ਦੂਰ ਜਾਵਾਂ, ਇਹ ਕਿਵੇਂ ਹੋਜੂ? ਇਹ ਵਿਛੋੜਾ ਨਹੀਂ ਮੈਂ ਸਹਿਣ ਕਰ ਸਕਦਾ। ਤਾਂ ਕੀ ਹੋਇਆ, ਥੋੜੀ ਜਿਹੀ ਦੇਰ ਬਾਅਦ ਮੀਂਹ ਪੈਣ ਲੱਗ ਗਿਆ ਤੇ ਛੱਤ ਚੋਣ ਲੱਗ ਗਈ। ਕਹਿੰਦੇ ਪੁੱਤ ਜਾ ਵੀ ਛੱਤ ਤੇ ਚੜ ਜਾ ਤੇ ਉੱਪਰ ਮਿੱਟੀ ਪਾ ਕੇ ਆ। ਕਹਿੰਦਾ ਜੀ ਇਹ ਕਿਵੇਂ ਹੋਜੂ, ਤੁਸੀਂ ਹੇਠਾਂ ਬੈਠੇ ਹੋ ਤੇ ਮੈਂ ਛੱਤ ਤੇ ਚੜਾ, ਇਹ ਤਾਂ ਤੁਹਾਡੀ ਬੇਅਦਬੀ ਹੈ ਨਾ, ਤੁਹਾਡਾ ਨਰਾਦਰ ਹੈ। ਤੇ ਸਾਧੂ ਸੀ ਹਿੰਮਤ ਵਾਲਾ, ਉਹਨੇ ਜਦੋਂ ਭੋਜਨ ਤਿਆਰ ਕਰ ਲਿਆ, ਕਹਿੰਦਾ ਪੁੱਤ ਆ ਜਾ ਛਕ ਲਾ। ਕਹਿੰਦਾ ਰਾਜੀ ਹੁਣ ਤੀਜਾ ਬਚਨ ਨਹੀਂ ਮੈਂ ਮੋੜਨਾ, ਦੋ ਮੋੜ ਤੇ ਤੀਜਾ ਨਹੀਂ ਮੋੜਨਾ, ਜੋ ਆਪਣੇ ਲਈ ਹੈ ਆਪਣੇ ਫਾਇਦੇ ਲਈ ਉਹਨਾਂ ਕੁ ਮੰਨ ਲਿਆ ਤੇ ਸਾਰਾ ਨਹੀਂ ਮੰਨ ਲਿਆ। ਜਦੋਂ ਗੁਰੂ ਦਾ ਪ੍ਰਸ਼ਾਦ ਮਿਲਦਾ ਨਾ, ਸਾਰੇ ਛਕਦੇ ਨਾ ਆਪਾਂ, ਗੁਰੂ ਪ੍ਰਸ਼ਾਦ ਦਿੰਦਾ ਹੈ, ਕੜਾ ਪ੍ਰਸ਼ਾਦ ਲੈਂਦੇ ਨਾ ਆਪਾਂ, ਪ੍ਰਸ਼ਾਦ ਸਾਰੇ ਛਕਦੇ ਹਾਂ, ਫਿਰ ਗੁਰੂ ਦਾ ਬਚਨ ਕਿਉਂ ਨਹੀਂ ਮੰਨਦੇ? ਸਾਰਾ ਗੱਲ ਉਸ ਦਿਨ ਬਣਦੀ, ਮੈਂ ਤੁਹਾਡੇ ਵਿੱਚ ਹੀ ਆ, ਗੱਲ ਉਸ ਦਿਨ ਬਣਦੀ ਹੈ ਜਿਸ ਦਿਨ ਗੁਰੂ ਦਾ ਸਾਰਾ ਬਚਨ ਮੰਨਾਂਗੇ। ਸਾਰਾ ਬਚਨ ਉਸ ਦਿਨ ਮਨ ਹੋਣਾ ਜਿਸ ਦਿਨ ਆਪਣਾ ਮਨ ਗੁਰੂ ਨੂੰ ਦੇ ਦਾਂਗੇ। ਜਿਹੜਾ ਆਪਣਾ ਮਨ ਗੁਰੂ ਨੂੰ ਦੇ ਦੇ, ਗੁਰੂ ਕੀ ਕਰਦਾ ਫਿਰ? ਇਹਨੂੰ ਧੋਂਦਾ। ਗੁਰੂ ਮਨ ਨੂੰ ਸ਼ੁੱਧ ਕਰਦਾ, ਗੁਰੂ ਮਨ ਨੂੰ ਸਾਫ ਕਰਦਾ। ਕੋਈ ਚਿੰਤਾ, ਕੋਈ ਡਰ, ਕੋਈ ਗਮ ਗੁਰੂ ਰਹਿਣ ਨਹੀਂ ਦਿੰਦਾ। ਹੁਣ ਅਸੀਂ ਪਰੇਸ਼ਾਨ ਕਿਉਂ? ਚਿੰਤਾ ਕੱਲ ਦੀ, ਅੱਜ ਠੀਕ ਹੈ ਕੱਲ ਨੂੰ ਕੀ ਹੋ, ਮੇਰੀ ਤਾਂ ਲੰਘੀ, ਮੇਰੇ ਬੱਚਿਆਂ ਦਾ ਕੀ ਹੋਊ, ਬੱਚਿਆਂ ਦੇ ਬੱਚਿਆਂ ਦਾ ਕੀ ਹੋਊ? ਪਰੇਸ਼ਾਨ ਹੈ ਮਨੁੱਖ, ਇੱਥੇ ਖੜਾ। ਪਰ ਜਦੋਂ ਗੁਰੂ ਨੂੰ ਮੰਨ ਦੇ ਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨ ਦੇ ਤਾ ਨਾ ਆਪਣਾ, ਤਾਂ ਫਿਰ ਗੁਰੂ ਕੀ ਕਹਿੰਦਾ? ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜੰਤਾ ਸਭ ਤੈ। ਉਹ ਤੇਰੀ ਤਾਂ ਕੀ ਗੱਲ, ਜਿੰਨੇ ਵੀ ਜੀਵੋ ਕਾਲ ਪੁਰਖ ਵਾਹਿਗੁਰੂ ਜੀ ਨੇ ਬਣਾਏ ਨੇ ਉਹ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ। ਜਨਮ ਬਾਅਦ ਵਿੱਚ, ਰਿਜਕ ਪਹਿਲਾਂ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਪਹਿਲਾਂ ਰਿਜਕ ਰੋਜੀ, ਫਿਰ ਜਨਮ। ਮਨੁੱਖ ਦੂਜੀ ਚਿੰਤਾ ਵਿੱਚ ਰਹਿੰਦਾ ਵੀ ਅੱਜ ਠੀਕ ਹੈ, ਕੱਲ ਨੂੰ ਕਿਤੇ ਮੌਤ ਹੀ ਨਾ ਹੋ ਜੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰੂ ਹਰ ਤਰ੍ਹਾਂ ਦੀ ਚਿੰਤਾ, ਗਮ, ਡਰ ਚੱਕ ਦਿੰਦਾ। ਦੂਸਰਾ ਰੋਗ ਹੈ ਵਿਆਧ, ਸਰੀਰ ਦੇ ਰੋਗ ਕਿਉਂ ਲੱਗਦੇ ਨੇ, ਸਾਡੇ ਸਿਸਟਮ ਵਿੱਚ ਖਰਾਬੀ ਹੈ। ਨਾ ਸਾਡਾ ਖਾਣਾ ਸ਼ੁੱਧ, ਨਾ ਸਾਡਾ ਪਹਿਨਣਾ ਸ਼ੁੱਧ, ਨਾ ਸਾਡੀ ਵਿਚਾਰ ਸ਼ੁੱਧ, ਇਹਦੇ ਵਿੱਚੋਂ ਹੀ ਰੋਗ ਪੈਦਾ ਹੁੰਦੇ ਨੇ। ਤੇ ਗੁਰੂ ਵਿਚਾਰਾਂ ਦੀ ਸ਼ੁੱਧਤਾ ਵੀ ਦਿੰਦਾ ਹੈ। ਗੁਰੂ ਜੀ ਦੱਸਦੇ ਨੇ ਵੀ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕਦੋਂ ਸੌਣਾ ਚਾਹੀਦਾ, ਕਦੋਂ ਉੱਠਣਾ ਚਾਹੀਦਾ। ਗੜਬੜਾ ਇੱਥੇ ਹੀ ਹੈ ਨਾ, ਸਾਡੇ ਤਨ ਨੂੰ ਰੋਗ ਕਿਉਂ ਲੱਗਦੇ ਨੇ, ਸਾਡੇ ਸਿਸਟਮ ਵਿੱਚ ਖਰਾਬੀ ਹੈ। ਖਾਣ ਵਿੱਚ, ਪੀਣ ਵਿੱਚ, ਸੌਣ ਵਿੱਚ, ਉੱਠਣ ਵਿੱਚ, ਸੋਚਣ ਵਿੱਚ, ਇੱਥੇ ਬਿਮਾਰੀਆਂ ਲੱਗਦੀਆਂ। ਤੀਸਰਾ ਰੋਗ ਹੈ ਉਪਾਧ। ਜਹਿ ਹਰ ਸਿਮਰਨ ਪਿਆ ਤਹਿ ਉਪਾਧ ਗਤ ਕੀਨੀ, ਵਡ ਪਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਪਵ ਜਲ ਤਰਨ। ਕੋਈ ਵੀ ਕੁਦਰਤੀ ਆਫਤ ਆ ਜੇ, ਮੀਂਹ ਪੈਣ ਲੱਗ ਜੇ, ਹਨੇਰੀ ਚੱਲ ਜੇ, ਝੱਖੜ ਚੱਲ ਜੇ, ਕੋਈ ਦੁਰਘਟਨਾ ਘਟ ਜੇ, ਰੱਬੀ ਪਿਆਰਾ ਕਦੇ ਡੋਲਦਾ ਨਹੀਂ ਹੁੰਦਾ। ਕਿਉਂ? ਇਹ ਵੀ ਉਹਦਾ ਹੁਕਮ ਹੈ, ਇਹ ਵੀ ਉਹਦਾ ਹੁਕਮ ਹੈ। ਕਹਿਤਿਆ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਗੁਰੂ ਅੰਗਦ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਜੀਵਾ, ਹਰ ਰੋਜ਼ ਨਾ ਉਹ ਸਤਿਗੁਰਾਂ ਵਾਸਤੇ ਖਿਚੜੀ ਤੇ ਦਹੀਂ ਲੈ ਕੇ ਆਉਂਦਾ ਹੁੰਦਾ ਸੀ, ਜ਼ਿਮੀਦਾਰ ਸੀ ਉੱਗਾ। ਤੇ ਇੱਕ ਦਿਨ ਜਦੋਂ ਚੱਲਣ ਲੱਗਿਆ ਰਸਤੇ ਵਿੱਚ, ਹਨੇਰੀ ਚੱਲ ਪਈ, ਕਿਵੇਂ ਆਵੇ, ਇਹਨੇ ਅਰਦਾਸ ਕੀਤੀ। ਕਹਿੰਦਾ ਮਾਲਕ ਜੀ ਹਨੇਰੀ ਰੋਕ ਦੋ, ਮੈਂ ਗੁਰੂ ਅੰਗਦ ਮਹਾਰਾਜ ਕੋਲ ਜਾਣ। ਜਦੋਂ ਆਇਆ ਸਤਿਗੁਰਾਂ ਨੇ ਮੁਖੜਾ ਪਰੇ ਕਰ ਲਿਆ, ਅੱਜ ਇਹਦਾ ਪਦਾਰਥ ਨਹੀਂ ਛਕ ਰਿਹਾ। ਕਿਉਂ? ਤੂੰ ਪਦਾਰਥ ਤਾਂ ਲਿਆ ਆ, ਪਰ ਵਾਹਿਗੁਰੂ ਜੀ ਦੇ ਹੁਕਮ ਨੂੰ ਤੂੰ ਮੰਨਿਆ ਨਹੀਂ, ਤੂੰ ਹੁਕਮ ਅਦੂਲੀ ਕੀਤੀ ਹੈ, ਤੂੰ ਹੁਕਮ ਅਦੂਲੀ ਕੀਤੀ ਹੈ। ਜਿੱਥੇ ਪਿਆਰ ਹੋਵੇ ਉੱਥੇ ਇਨਕਾਰ ਨਹੀਂ ਹੁੰਦਾ। ਜੇ ਤੇਰਾ ਉਹਦੇ ਨਾਲ ਪਿਆਰ ਹੁੰਦਾ ਨਾ, ਉਹ ਜੋ ਕੁਝ ਵੀ ਕਰ ਰਿਹਾ ਉਹ ਸਹੀ ਕਰਦਾ, ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਜਿੱਥੇ ਪਿਆਰ ਹੋਵੇ ਜੀਵਿਆ, ਉੱਥੇ ਇਨਕਾਰ ਨਹੀਂ ਹੁੰਦਾ। ਇਹ ਤਿੰਨੇ ਰੋਗ ਜੀਵਨ ਵਿੱਚੋਂ ਚਲੇ ਜਾਂਦੇ ਨੇ ਕਦੋਂ? ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾ ਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸਿੱਖੀ ਅਰਦਾਸ ਦੀ ਸ਼ੁਰੂ ਹੋਈ ਹੈ, ਪੈਰ ਪੈਰ ਤੇ ਇੱਥੇ ਅਰਦਾਸ ਹੈ। ਜਦੋਂ ਵੀ ਸਿੱਖ ਉੱਠੇ ਅਰਦਾਸ ਕਰੇ, ਜਦੋਂ ਸਿੱਖ ਅਰਦਾਸ ਕਰਕੇ ਚੱਲਦਾ, ਦਸ ਪਾਤਸ਼ਾਹੀਆਂ ਦੇ ਨਾਲ ਹੁੰਦੀਆਂ, ਚਾਰੋ ਸਾਹਿਬਜ਼ਾਦੇ ਵੀ ਇਹਦੇ ਨਾਲ ਹੀ ਹੁੰਦੇ ਨੇ, ਪੰਜ ਪਿਆਰੇ ਵੀ ਇਹਦੇ ਨਾਲ ਹੁੰਦੇ ਨੇ, ਹਠੀ ਜਾਪੀ ਤਾਪੀ ਨਾਮ ਜਪਣ ਵਾਲੀਆਂ ਰੂਹਾਂ ਵੀ ਇਹਦੇ ਨਾਲ ਹੁੰਦੀਆਂ। ਬਸ ਗੱਲ ਤਾਂ ਭਰੋਸੇ ਦੀ ਹੈ, ਗੱਲ ਤਾਂ ਵਿਸ਼ਵਾਸ ਦੀ ਹੈ। ਗੁਰੂ ਕਿਰਪਾ ਕਰੇ, ਇਸ ਸਮੇਂ ਵਿੱਚ ਆਪਾਂ ਇਹ ਵਿਚਾਰਿਆ ਕਿ ਸਾਡੀ ਮਾਨਕ ਪਰੇਸ਼ਾਨੀ ਕਿਵੇਂ ਦੂਰ ਹੋਵੇ। ਉਦੋਂ ਹੋਵੇਗੀ ਜਦੋਂ ਆਪਣਾ ਮਨ ਗੁਰੂ ਨੂੰ ਦੇ ਦੇਵਾਂਗੇ। ਇੱਥੇ ਹੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣ। ਆਓ ਗੁਰੂ ਘਰ ਦੇ ਕੀਰਤਨੀਏ ਅਤੀ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ, ਤਿਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਦੁਆਰਾ ਆਨੰਦ ਮਾਣੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।